सचड़ा नाम लए सचड़ा नाम लए सचड़ा रोए बिरहा तन का रोए बिरहा तन का रो अपना साहिब संभाले अपना साहिब संभाले अपना साहिब संभाले अपना साहिब संभाले सतगुरु श्री गुरु ग्रंथ साहिब महाराज पातशाह जी के पावन पवित्र हजूरी अंदर सुभाए मान सतसंगी जनो महाराज जी की मेहर नाल हर रोज़ की कीर्तन सतगुरु जी का जस वक् वक् ढंग हुंदा आया तो हुंदा रहेगा पर सतगुरु जी मेहर करते हैं कदे कदे कौम दे वो महान कीर्तनी सतपुरख आप गुरु संतां दे सन्मुख बैठ के महाराज जी की वड्याई करते हैं महाराज जी की मेहर नाल मेरी कौम का महान कीर्तनी जत्था लगभग पिछले 25 साल तो जदों शुरू किया कीर्तन उदों ही मुढ़ले दिनों विच महाराज जी ने एक मेहर की उन्होंने तरस करो उस सियाणपा नहीं मैं एक मिनट लैके कथा शुरू कर दी जो लड़ी प्रारंभ है खालसे के संबंध अंदर लुधियाणी जवती विखे बाबा सुच्चा सिंह जी खुरां दे कोल एखो जिहा केंद्र जिहा बन गया भाई साहिब भाई हरजिंदर सिंह श्रीनगर वाले संत अनूप सिंह जी सत्कारयोग भैन बीबी बलजीत कौर जी खालसा तलवाड़े वाले कौम दे होर महान कीर्तनी उच बहुत आउंदे सन पर इन्हां नाल मिल के भाई गुरु की संगत नूं जो कुछ कहना है उहदे तो पहला असी आप भी कुछ कमाना है वो शब्द कमाना सतगुरु जी का जस करना अपना जीवन बनाउण ते नाल चोर लाना उहदे तो वेख रहे हां महाराज जी की कृपा है जिन्हां जिन्हां रूहां ने जिन्ना वध सतगुरु जी नाल प्यार किया कौम तो उन्ना वध प्यार ते सत्कार मिलिया अज देश विदेशों में सत्कार जो बीबा बलजीत कौर जी खालसा अपने आप विच इन्हां दा नाम कह देश विदेश गुरु की संगतां इन्हां दी मिठी रसना तो कीर्तन सुनदियां ने अपने कोल एक हफ्ते लई हफ्ता भी नहीं 6 दिन रह गए विसाखी वाले दिन तक इन्होंने रहना है मैं बेनती करांगा आप गुरु संगतां ने आनंद माणिया जिहड़ी आवाज़ सुनदे हो रेडियो राहीं नैट राहीं वह भी आओ रल मिल के सतगुरु जी की वड्याई विच शामिल होवो एक कला वर्त दी रल मिल के कल्यां दी नहीं जिन्ना तुसी प्यार बख्शिश करोगे उन्हां बाद होर सतगुरु जी की कृपा नाल ਆਪਾਂ ਨੂੰ ਕੀਰਤਨ ਰਾਹੀਂ ਆਨੰਦ ਦੇਣਗੇ। ਆਓ, ਮਹਾਰਾਜ ਜੀ ਨੇ ਮਿਹਰ ਕੀਤੀ, ਕੀਰਤਨ ਦੁਆਰਾ ਜੁੜੇ ਸੀ। ਮਾਲਕ ਨੂੰ ਸੰਬੋਧਨ ਹੋ ਰਿਹਾ ਸੀ, ਤੂੰ ਸੱਚਾ ਸਾਹਿਬ ਸਿਵਤ ਸਵਾਲ ਉਹ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ, ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ, ਤੂੰ ਕਰਤਾ ਸੱਚਿਆ ਮੈਂਡਾ ਸਾਈ। ਉਸ ਮਾਲਕ ਕੋਲੋਂ ਨਾਮ ਦੀ ਜਾਚਨਾ। ਆਓ, ਅੱਜ ਇਹਨਾਂ ਦਿਨਾਂ 'ਚ ਕੁਝ ਸਮਾਂ ਬਦਲਿਆ, ਬਦਲੇ ਸਮੇਂ ਮੁਤਾਬਕ ਆਪਾਂ 55 ਕੁ ਤੱਕ ਵਿਚਾਰਾਂ, ਫਿਰ ਕੀਰਤਨ, ਫਿਰ ਕਵੀ ਸ਼ਬੀਰ ਲੱਗਣਗੇ। ਫਤਿਹ ਬੁਲਾਓ, ਅਦਬ ਨਾਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਗਲਵਾਰ ਤੋਂ ਇੱਕ ਬੇਨਤੀ ਪ੍ਰਾਰੰਭ ਕੀਤੀ ਹੈ ਕਿ ਸਤਿਗੁਰਾਂ ਨੇ ਖਾਲਸਾ ਕਿਉਂ ਸਾਜਿਆ। ਗਰੀਬ ਅਨੁਵਾਦ ਪਿਤਾ ਨੇ ਇਹ ਨਿਰੰਕਾਰ ਨੂੰ 10 ਜਾਮੇ ਕਿਉਂ ਧਾਰਨ ਕੀਤੇ। ਇੰਨੇ ਧਰਮਾਂ ਦੇ ਹੋਣ ਦੇ ਬਾਵਜੂਦ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਹ ਨਵਾਂ ਪੰਚ ਅਤੇ ਰਸਤਾ ਕਿਉਂ ਤੋਰਿਆ? ਇੱਕ ਤਰਤੀਬ ਅਨੁਸਾਰ ਦੀਦਾਰ ਕਰਕੇ ਤੁਰੇ ਆ ਰਹੇ ਹਾਂ। ਪਿਆਰੇ, ਅੱਜ ਮੈਂ ਬੇਨਤੀ ਕਰਾਂ, ਜਿਹੜੀ ਚੀਜ਼ ਅਹੰਕਾਰ ਜੋ ਜਨਮ ਲਵੇ ਉਹ ਹਮੇਸ਼ਾ ਮਨੁੱਖਤਾ ਦਾ ਨੁਕਸਾਨ ਕਰਦੀ, ਅਤੇ ਜਿਹੜੀ ਚੀਜ਼ ਹਮਦਰਦੀ ਅਤੇ ਪਿਆਰ ਤਰਸ ਵਿੱਚੋਂ ਪੈਦਾ ਹੋਵੇ ਉਹ ਭਲਾ ਕਰਦੀ। ਸਤਿਗੁਰਾਂ ਨੇ ਇਸ ਲਈ ਨਹੀਂ ਉਹ ਧਰਮ ਬਣਾਇਆ ਵੀ ਚਲੋ ਇੱਕ ਹੋਰ ਬਰਾਬਰ ਆਪਣਾ ਨਾਮ ਬਣਾਈਏ, ਨਹੀਂ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਦੀਆਂ ਦੋ ਪੰਕਤੀਆਂ ਸਾਹਮਣੇ ਲਿਆਓ। ਭਾਈ ਸਾਹਿਬ ਕਹਿੰਦੇ, ਮਨੁੱਖਤਾ ਅੰਤਾਂ ਦੀ ਦੁੱਖ ਸੰਤਾਪ ਖੰਡਾ ਰਹੀ ਸੀ, ਜਿਹਦਾ ਕੋਈ ਵਾਲੀ ਵਾਰਸ ਨਹੀਂ ਸੀ ਬਣ ਰਿਹਾ। ਮਾਇਆਧਾਰੀ ਦੁਨਿਆਵੀ ਲੋਕਾਂ ਨੇ ਤੇ ਕੀ ਦੁੱਖ ਦੂਰ ਕਰਾਉਣਾ ਸੀ, ਰਾਜਿਆਂ ਨੇ, ਧਰਮ ਦੀ ਦੁਨੀਆਂ ਵਾਲਿਆਂ ਨੇ ਉਹਦੇ ਤੋਂ ਵੱਧ ਅੱਤ ਚੁੱਕੇ ਸੀ। ਭਾਈ ਸਾਹਿਬ ਕਹਿੰਦੇ, ਮੰਨ ਲਓ ਹਿੰਦੂ ਧਰਮ ਦੇ ਮੁਤਾਬਕ ਇੱਕ ਧਰਤੀ ਨੂੰ ਇੱਕ ਬਲਦ ਨੇ ਚੁੱਕਿਆ ਹੈ, ਅਤੇ ਭਾਈ ਸਾਹਿਬ ਉਹਦੇ 'ਤੇ ਨਹੀਂ ਭਰੋਸਾ ਕਰਦੇ ਵੀ ਬਲਦ ਨੇ ਚੁੱਕਿਆ ਅਤੇ ਰੱਬ ਦੇ ਹੁਕਮ 'ਚ ਖੜੀ ਹੈ। ਸਾਧ ਸੰਗਤ ਜਪਜੀ ਸਾਹਿਬ 'ਚ ਪੜ੍ਹਦੀ ਹੋ ਨਾ, ਧੌਲ ਧਰਮ ਦਇਆ ਕਾਪੂ, ਉਹ ਧਰਮ ਦਾ ਬਲਦ ਹੈ। ਕਹਿੰਦੇ, ਚਾਰ ਲੱਤਾਂ 'ਚ ਹੌਲੀ ਹੌਲੀ, ਤਿੰਨ ਫਿਰ ਦੋ ਫਿਰ ਇੱਕੋ ਰਹਿ ਗਈ ਭਾਵ, ਕਿਧਰੇ ਨਾ ਮਾਤਰ ਧਰਮ ਦਾ ਪ੍ਰਭਾਵ ਰਹਿ ਗਿਆ, ਬਾਕੀ ਉੱਡ ਗਿਆ। ਜਦੋਂ ਅੰਤਾਂ ਦੀ ਮਨੁੱਖਤਾ ਦੁਖੀ ਹੋਈ, ਉਹਨਾਂ ਰੱਬ ਕੋਲ ਪੁਕਾਰ ਕੀਤੇ, ਹੁਣ ਕੋਈ ਵੀ ਨਹੀਂ ਸਾਡਾ ਵਾਲੀ ਵਾਰਸ ਬਣਦਾ, ਤੂੰ ਆਪ ਆ। ਅਤੇ ਭਾਈ ਸਾਹਿਬ ਕਹਿੰਦੇ, ਉਦੋਂ ਰੱਬ ਨੇ ਮਨੁੱਖਤਾ ਦੀ ਦੁੱਖ ਭਰੀ ਪੁਕਾਰ ਸੁਣ ਕੇ ਇਸ ਜਗਤ ਵਿੱਚ ਆਉਣਾ ਕੀਤਾ, ਉਹ ਕੋਈ ਮਨੋਰਥ ਨਹੀਂ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਖੇ ਪਠਾਇਆ। ਨਿਰੰਕਾਰ ਨੇ ਪੁਕਾਰ ਸੁਣੀ, ਦੁੱਖ ਦੂਰ ਕਰਨ ਲਈ ਜਗਤ 'ਤੇ ਆਏ। ਇਹ ਕਾਰਨ ਪਹਿਲੇ ਦਿਨ ਤੋਂ ਦੁੱਖ ਵੀ ਦੂਰ ਕਰਦੇ ਰਹੇ, ਪਰ ਦੁੱਖ ਦੂਰ ਕਰਨ ਵਾਸਤੇ ਪਿਆਰਿਓ ਇਨਸਾਨ ਵੀ ਤਿਆਰ ਕਰਦੇ ਰਹੇ। ਇਹ ਨਹੀਂ ਵੀ ਆਪ ਦੁੱਖ ਦੂਰ ਕੀਤਾ ਅਤੇ ਅੱਗੋਂ ਕੋਈ ਬਣਾਇਆ ਨਾ। ਪਾਰਸ ਵਿੱਚ ਇਹ ਕਹਿੰਦੇ, ਸ਼ਕਤੀ ਹੈ ਉਹ 8 ਧਾਤਾਂ ਨੂੰ ਛੋਹੇ ਨਾ, ਉਹਦਾ ਸੋਨਾ ਬਣਾ ਦਿੰਦਾ, ਪਰ ਕਦੇ ਕੋਈ ਸੋਨਾ ਬਣਿਆ ਉਹ ਨਹੀਂ ਕਿਸੇ ਧਾਤ ਨੂੰ ਅੱਗੋਂ ਸੋਨਾ ਬਣਾਏਗਾ। ਮਹਾਰਾਜ ਜੀ ਨੇ ਇਹੋ ਜਿਹੀ ਖੇਡ ਰਚਾ ਦਿੱਤੀ, ਇਹੋ ਜਿਹੀ ਕਿਰਪਾ ਕੀਤੀ, ਇਹਨੂੰ ਵਿਚਾਰਨਾ। ਇਸ ਵਾਰੀ ਪੂਰੇ ਵਿਸਤਾਰ ਨਾਲ ਦਰਸ਼ਨ ਕਰਦੇ ਹਾਂ ਸਿੱਖੀ ਦੀ ਇਸ ਅਨੋਖੀ ਜੀ ਕਹਾਣੀ ਨੂੰ। ਪਿਆਰਿਓ, ਸਤਿਗੁਰੂ ਇਹੋ ਜਿਹੇ ਪਾਰਸ ਕਰਨ, ਇਹ ਨਹੀਂ ਕਹਿੰਦੇ ਜਿਹਦੇ 'ਤੇ ਤਰੁੱਠ ਦੇ ਕਾਰਨ ਵੀ ਚਲੋ ਤੇਰਾ ਦੁੱਖ ਦੂਰ ਕੀਤਾ, ਤੂੰ ਰੱਬ ਨਾਲ ਜੁੜ ਅਤੇ ਮੌਜ ਕਰ, ਨਹੀਂ। ਜਦੋਂ ਦਿਆਲ ਹੁੰਦੇ ਕਾਰਨ ਆਖਦੇ, ਅੱਜ ਤੇਰਾ ਦੁੱਖ ਦੂਰ ਹੋ ਗਿਆ, ਸ਼ੁਕਰ, ਹੁਣ ਤੂੰ ਗੁਰੂ ਸ਼ਬਦ ਨਾਲ ਜੋੜ, ਅਸੀਂ ਤੈਨੂੰ ਜਗਤ ਦਾ ਦੁੱਖ ਦੂਰ ਕਰਨ ਵਾਲਾ ਵੈਦ ਬਣਾਉਂਦੇ ਹਾਂ। ਤੁਹਾਨੂੰ ਪਤਾ ਸਤਿਗੁਰੂ ਜੀ ਜਿੱਥੇ ਵੀ ਕਿਰਪਾ ਕਰਦੇ ਸੰਗਤਾਂ ਕਾਇਮ ਕਰਦੇ, ਕਿਸੇ ਪਿਆਰ ਵਾਲੇ ਬਖਸ਼ੀ ਆਤਮਾ ਦੀ ਡਿਊਟੀ ਲਾਉਂਦੇ, ਇਹਨਾਂ ਨੂੰ ਨਾਲ ਲੈ ਕੇ ਰੋਜ਼ ਤੁਸਾਂ ਨੇ ਰੱਬ ਦੀ ਬਾਤ ਪਾਉਣੀ, ਨਾਮ ਜਪਣਾ, ਅਤੇ ਤਾਂ ਕਿ ਦੁੱਖ ਦੂਰ ਦਰ ਸੁੱਖ ਵੰਡਦੇ ਰਹੋ। ਸਤਿਗੁਰੂ ਆਪ ਕਿਰਪਾ ਕਰਕੇ ਪਾਰਸ ਪਾਰਸ ਨਹੀਂ ਬਣਾ ਸਕਦਾ, ਸਤਿਗੁਰੂ ਪਾਰਸ ਆਪਣੀ ਕਿਰਪਾ ਨਾਲ ਅਨੇਕਾਂ ਵੀਰ ਅਨੇਕਾਂ ਭੈਣਾਂ ਨੂੰ ਤਿਆਰ ਕੀਤਾ ਹੈ। ਬਾਈ ਮੰਜੀਆਂ ਦਾ ਮਤਲਬ ਇਹੋ ਸਾਜੇ, ਇੱਕ ਬੀਬਾ ਨੂੰ ਵੀ ਸੇਵਾ ਬਖਸ਼ੇ ਸਾਧ ਸੰਗਤ। ਅਸੀਂ ਅੱਠਵੇਂ ਗੁਰਾਂ ਤੱਕ ਵੇਖਿਆ ਏ ਸਤਿਗੁਰੂ ਸਿੱਖ ਨੂੰ ਤਿਆਰ ਕਰਤੇ ਗਏ, ਮਨੁੱਖਤਾ ਚੋਂ ਡਰ ਮੁਕਾ ਦਿੱਤਾ, ਦਿਖਾ ਦਿੱਤਾ ਵੀ ਤੁਹਾਡੇ 'ਚ ਓਨੀ ਤਾਕਤ ਤੇ ਜਿੰਨੀ ਕਿਸੇ ਰਾਜੇ ਜਾਂ ਵੱਡੇ ਅਖਵਾਣ ਵਾਲੀ ਧਰਤੀ ਵਿੱਚ ਹੈ। ਰੱਬ ਦੀ ਟੇਕ ਲਓ। ਜਦੋਂ ਗੁਰੂ ਤੇਗ ਬਹਾਦਰ ਪਿਤਾ ਜੀ ਵੇਲੇ ਤੱਕ ਨਾ ਸਾਧ ਸੰਗਤ ਕੌਮ ਨੇ ਬੰਦਗੀ ਕਰਨੀ ਵੀ ਸਿੱਖ ਲਈ, ਮੈਦਾਨੀ ਜੰਗ ਵਿੱਚ ਜਾ ਕੇ ਜੰਗ ਕਰਨ ਦੀ ਵੀ ਜਾਚ ਸਿੱਖ ਲਈ, ਸ਼ਸਤਰ ਪਕੜ ਕੇ ਉਹਨੂੰ ਜਰਨਾ ਕਿਵੇਂ ਉਹ ਵੀ ਸਿੱਖ ਲਿਆ, ਅੰਦਰਲੀਆਂ ਸ਼ਕਤੀਆਂ ਲੈ ਕੇ ਜਦੋਂ ਤੁਹਾਡੇ ਕੋਲ ਇੰਨੀ ਪਾਵਰ ਹੋਵੇ ਤੁਸੀਂ ਪੂਰੇ ਦੇ ਪੂਰੇ ਇੱਕ ਦੇਸ਼ ਨੂੰ ਇੱਕ ਬਚਨ ਕਰਕੇ ਉਡਾ ਸਕੋ, ਤੇ ਤਾਂ ਵੀ ਤੁਸੀਂ ਉਦੋਂ ਬਚਨ ਉਡਾਉਣ ਲਈ ਖਤਮ ਕਰਨ ਦੀ ਨਾ ਕਰੋ, ਭਲਾ ਕਰਨ ਲਈ ਤੁਹਾਡੀ ਜ਼ੁਬਾਨ ਤੋਂ ਬਚਨ ਨਿਕਲਣ। ਪਿਆਰਿਓ, ਪੰਚਮ ਪਿਤਾ ਦੇ ਵੇਲੇ ਤੱਕ ਕਿੰਨੇ ਬ੍ਰਹਮ ਗਿਆਨੀ ਪੈਦਾ ਹੋ ਚੁੱਕੇ ਸਨ, ਜੋ ਜ਼ੁਬਾਨ ਤੋਂ ਕਹਿਣ ਉਹ ਪੂਰਾ ਹੁੰਦਾ ਏ। ਹੁਣ ਨਵੇਂ ਗੁਰਦੇਵ ਪਿਤਾ ਮਹਾਰਾਜ ਜੀ ਦੇ ਵਕਤ ਸਤਿਗੁਰਾਂ ਨੇ ਨਾ ਕਿਰਪਾ ਕੀਤੀ, ਦੋ ਗੁਰੂ ਸਾਹਿਬਾਨ ਕਦੇ ਵੇਖਿਆ ਜੇ, ਉਹਨਾਂ ਨੇ ਨਾ ਵੱਧ ਯਾਤਰਾ ਕੀਤੀ ਹੈ, ਇੱਕ ਗੁਰੂ ਨਾਨਕ ਸਾਹਿਬ ਤੇ ਦੂਸਰੇ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ। ਯਾਤਰਾ ਦਾ ਮਤਲਬ ਉਹ ਨਹੀਂ ਵੀ ਦੇਖਣ ਗਏ, ਉਹ ਜਗ੍ਹਾ ਜਗ੍ਹਾ ਤੇ ਜਾ ਕੇ ਉਸ ਰੱਬ ਦੀ ਮਿਹਰਾਂ ਨੂੰ ਵੰਡਿਆ ਹੈ। ਗੁਰੂ ਕੇ ਪਿਆਰਿਓ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾ ਬਾਣੀ ਤੇ ਇਤਿਹਾਸ ਨੂੰ ਕਦੇ ਵੇਖੋ, ਜਿਵੇਂ ਨਾ ਰੱਬ ਬਹੁਤ ਨੀਵਾਂ ਹੋ ਕੇ ਘਰ ਘਰ ਜਾ ਕੇ ਕਹਿੰਦਾ ਹੋਵੇ, ਸੱਜਣੋ ਤੁਸੀਂ ਤੇ ਬਹੁਤ ਵੱਡੀ ਤਾਕਤ ਦੇ ਮਾਲਕ ਹੋ, ਤੁਹਾਨੂੰ ਡਰਨ ਤੇ ਘਬਰਾਉਣ ਦੀ ਲੋੜ ਨਹੀਂ। ਇੱਕ ਪਾਸੇ ਬਾਣੀ ਰਹੀ ਸਤਿਗੁਰੂ ਮਿਹਰ ਕਰ ਰਹੇ ਸਨ, ਦੂਜੇ ਪਾਸੇ ਘਰ ਘਰ ਜਾ ਕੇ ਬਖਸ਼ਾ ਵੰਡਦੇ, ਤੇ ਤੀਜੇ ਪਾਸੇ ਜੋ ਕੁਝ ਉਦੋਂ ਘਟਨਾ ਵਾਪਰੀ ਦੁਨੀਆਂ ਦੇ ਇਤਿਹਾਸ ਵਿੱਚ ਨਾ ਪਹਿਲਾਂ ਵਾਪਰੀ ਸਾਜੇ ਤੇ ਨਾ ਕਦੇ ਕਿਸੇ ਹੋਰ ਕੌਮ ਵਿੱਚੋਂ ਬਾਅਦ ਵਿੱਚ ਵਾਪਰੇ। ਰੱਬ ਕਰੇ ਉਹ ਵਾਪਰੇ, ਅਸੀਂ ਇਹ ਨਹੀਂ ਕਹਿੰਦੇ ਉਹ ਘਟਨਾ ਵਾਪਰੇ ਨਾ ਵਾਪਰੇ, ਭਲਾ ਹੋਏਗਾ, ਪਰ ਪਿਆਰਿਓ ਉਹ ਗੁਰੂ ਕੇ ਖਾਲਸੇ ਦੇ ਹਿੱਸੇ ਵਿੱਚ ਉਹ ਦਾਤ ਆਈ ਸੀ। ਉਹ ਕਿ ਜਦੋਂ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਪਾਵਾ ਰਹੇ, ਉਹਨੇ ਫੈਸਲਾ ਹੀ ਸਿੱਧਾ ਹੀ ਕਰ ਲਿਆ, ਕਹਿਣ ਲੱਗਾ ਬੜਾ ਚਿਰ ਹੋ ਗਿਆ ਇੱਧਰ ਉੱਧਰ ਕਰਦੇ ਹਾਂ, ਹੁਣ ਇੱਕੋ ਕੰਮ ਕਰੋ, ਕੋਈ ਕੇਵਲ ਮੁਗਲ ਰਹਿਣੇ ਚਾਹੀਦੇ ਨੇ, ਹਿੰਦੂ ਧਰਮ ਦਾ ਖੁਰਾ ਖੋਜ ਮਿਟਾ ਦਿੱਤਾ ਜਾਵੇ। ਉਹਨਾਂ ਦਾ ਕਸੂਰ ਕੀ ਹੈ ਵੀ ਉਹ ਮੇਰੇ ਦੱਸੇ ਹੋਏ ਰਸਤੇ ਮੁਤਾਬਕ ਉਸ ਅੱਲਾ ਨੂੰ ਪਿਆਰ ਨਹੀਂ ਕਰਦੇ। ਜੋ ਕੋਈ ਕੁਰਾਨ ਸ਼ਰੀਫ ਦੇ ਵਿੱਚ ਲਿਖਿਆ ਕਿ ਉਹਨੂੰ ਅੱਲਾ ਕਹੋ, ਉਹਦੀਆਂ ਪੰਜ ਨਮਾਜ਼ਾਂ ਕਰੀਏ ਤਾਂ ਉਹ ਖੁਸ਼ ਹੁੰਦਾ ਏ, ਜੇ ਉਦੋਂ ਕੀਤਾ ਜਾਵੇ ਤਾਂ ਬਸ ਇਹ ਕਸੂਰ ਏ। ਜਿਹੜਾ ਇਹ ਨਹੀਂ ਕਰਦਾ, ਬਸ ਉਹਨੂੰ ਇਸ ਧਰਤੀ 'ਤੇ ਜਿਉਣ ਦਾ ਹੱਕ ਹੀ ਕੋਈ ਨਹੀਂ। ਇਹ ਸੀ ਨਾ ਇਸ ਹਿੰਦੂ ਕੌਮ ਦਾ ਕਸੂਰ, ਹੋਰ ਤੇ ਕੋਈ ਨਹੀਂ। ਕਹਿਣ ਲੱਗਾ ਤਿਲਕ ਲਾ ਦਿਓ, ਜੰਜੂ ਉਤਾਰ ਦਿਓ, ਸੁਨਤਾਂ ਕਰਵਾ ਲਓ, ਮੰਦਰ ਢਾਹ ਦਿਓ, ਮਸੀਤਾਂ ਬਣਾ ਲਵੋ, ਤੁਸੀਂ ਇਸਲਾਮੀ ਸ਼ਰਅ ਦੇ ਮੁਤਾਬਕ ਹਰ ਫੈਸਲੇ ਕਰੋ, ਕਿਸੇ ਨੂੰ ਕੋਈ ਹੋਰ ਆਪਣੀ ਮਰਜ਼ੀ ਨਾਲ ਜਿਉਣ ਦਾ ਹੱਕ ਨਹੀਂ। ਇਹ ਰਾਜਾ ਇਹ ਕੁਝ ਕਰ ਰਿਹਾ, ਇੰਨਾ ਜ਼ੁਲਮ ਵੱਧ ਗਿਆ ਪਿਆਰਿਓ, ਇਹਦੇ ਇਸ ਆੜ ਥੱਲੇ ਲੱਖਾਂ ਵੀਰ ਭੈਣਾਂ ਮਾਰੇ ਗਏ, ਜਿਹੜੇ ਤੇ ਹਿੰਦੂ ਵੀਰ ਡਰਦੇ ਧਰਮ ਬਦਲ ਲੈਂਦੇ, ਉਹਨਾਂ ਨੂੰ ਤਾਂ ਇਸਲਾਮ ਵਿੱਚ ਲਿਆ ਕੇ ਜ਼ਿੰਦਗੀ ਮਿਲ ਜਾਂਦੀ, ਪਰ ਬਾਕੀਆਂ ਨੂੰ ਨਹੀਂ, ਮੌਤ ਦੇ ਘਾਟ ਉਤਾਰਿਆ। ਹੁਣ ਸੋਚੋ ਜ਼ਰਾ, ਭਾਈ ਗੁਰਦਾਸ ਸਾਹਿਬ ਜੀ ਨੇ ਪਹਿਲਾਂ ਕਹਿ ਦਿੱਤਾ ਸੀ ਧਰਤੀ ਦੇ ਲੋਕ ਕਿਉਂ ਦੁਖੀ ਸਨ, ਕਿਉਂ ਮਨੁੱਖਤਾ ਦੁਖੀ ਹੋ ਰਹੀ ਸੀ, ਉਹਦਾ ਕਾਰਨ ਇੱਕ ਇਹਨਾਂ ਨੂੰ ਪੂਰਾ ਗੁਰੂ ਨਹੀਂ ਸੀ ਮਿਲਿਆ, ਦੂਸਰਾ ਇਹਨਾਂ ਨੂੰ ਕੋਈ ਪੂਰੇ ਗੁਰੂ ਦਾ ਬਚਨ ਕਮਾ ਕੇ ਕੋਈ ਸਾਧੂ ਨਹੀਂ ਪੂਰਾ ਮਿਲਿਆ। ਇਸ ਲਈ ਕਹਿੰਦੇ ਇਹ ਧਰਤੀ ਦੇ ਜੀਵ ਡਾਂਪਾਂ ਡੋਲ ਨੇ। ਬੜੇ ਪਿਆਰੇ ਉੱਚ ਬਚਨ ਨੇ ਨਾ, ਉਹ ਕਹਿੰਦੇ ਬਾਜੋ ਗੁਰੂ ਅੰਧੇਰ ਕਹਿ 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 ਮਰਦੇ ਬਹੁ ਵਿਦ ਲੋਹਾਉ। ਕਹਿੰਦੇ ਸਾਰੇ ਲੋਕ ਆਪਸ ਵਿੱਚ ਕਹਿ ਕੇ ਮਰਦੇ ਕਰਨ, ਪੂਰਾ ਗੁਰੂ ਨਹੀਂ ਮਿਲਿਆ ਜੀ, ਹੋਰ ਕੀ ਕਾਰਨ? ਕਹਿੰਦੇ ਥੰਮੇ ਕੋਈ ਨਾ ਸਾਧ ਬੈ ਸਾਧ ਨਾ ਦਿਸੈ ਜਗ ਵਿੱਚ ਕੋਆਉ। ਕਹਿਣ ਲੱਗੇ ਦੂਜਾ ਕਾਰਨ, ਪੂਰਾ ਸਾਧੂ ਨਹੀਂ ਮਿਲਿਆ। ਸਾਧੂ ਤੋਂ ਬਗੈਰ ਲੋਕਾਂ ਦਾ ਦੁੱਖ ਦੂਰ ਨਹੀਂ ਕਿਸੇ ਕਰਨਾ, ਤੇ ਕੋਈ ਸਾਧੂ ਮਿਲਿਆ ਨਹੀਂ, ਕੋਈ ਦਿਸਦਾ ਨਹੀਂ। ਹਿੰਦੁਸਤਾਨ ਦੇ ਅੰਦਰ ਸਾਧੂਆਂ ਦੀ ਗਿਣਤੀ ਹਜ਼ਾਰਾਂ ਤੋਂ ਵੱਧ ਸਾਜੇ ਪਿਆਰੇ ਹੋ, ਪਰ ਜਦੋਂ ਔਰੰਗਜ਼ੇਬ ਜ਼ੁਲਮ ਕਰਦਾ ਹੈ ਜਿਸ ਕੌਮ 'ਤੇ ਕਰਦਾ ਏ, ਉਸ ਕੌਮ ਕੋਲ ਸਾਧੂ ਮੌਜੂਦ ਨੇ, ਪਰ ਕਿਸੇ ਕੋਲ ਇੰਨੀ ਕਮਾਈ ਨਹੀਂ ਉਸ ਜ਼ੁਲਮ ਨੂੰ ਰੋਕ ਸਕੇ। ਉਹਨੂੰ ਰੋਕਣ ਲਈ ਅੰਦਰਲੀ ਕਮਾਈ ਚਾਹੀਦੀ ਜਾਂ ਅੰਦਰਲੇ ਸੱਚ ਦੀ ਟੇਕ ਚਾਹੀਦੀ। ਜੇ ਪੂਜਾ ਲਈ ਕੇਵਲ ਅਤੇ ਕੇਵਲ ਬਾਣੀ ਪਾ ਕੇ ਧਰਮੀ ਅਖਵਾਉਣਾ ਹੋਵੇ, ਫਿਰ ਨਹੀਂ ਤਾਕਤਾਂ ਹੁੰਦੀਆਂ। ਸਤਸੰਗ, ਸਿੱਖ ਕੋਲ ਆਪਣੀ ਤਾਕਤ ਨਹੀਂ ਕੁਝ ਵੀ, ਇਹਦੇ ਕੋਲ ਤਾਕਤ ਉਦੋਂ ਆਉਂਦੀ ਜਦੋਂ ਸਤਿਗੁਰੂ ਨਾਲ ਅੰਦਰੋਂ ਜੁੜ ਜਾਂਦਾ ਹੈ। ਉਦੋਂ ਇਹਦੇ ਕੋਲ ਤਾਕਤ ਬੇਸ਼ੁਮਾਰ ਏ। ਜਦੋਂ ਸਤਿਗੁਰੂ ਨਾਲ ਟੁੱਟ ਜਾਵੇ ਇਹਦੀ ਕੋਈ ਕੀਮਤ ਨਹੀਂ, ਸਤਿਗੁਰੂ ਨਾਲ ਜੁੜ ਜਾਵੇ ਤੇ ਸਾਹਿਬ ਕਹਿੰਦੇ ਕਹਿਣ ਇਹਦੇ ਕੋਲ ਪੂਰੀ ਸ੍ਰਿਸ਼ਟੀ ਜਿੰਨੀ ਤਾਕਤ ਇਕੱਲੇ ਇਕੱਲੇ ਕੋਲ ਆ ਜਾਂਦੀ। ਕਦੇ ਇਸ ਪੱਖ ਤੋਂ ਵੇਖਿਆ ਕਰੋ ਸਿਆਣੇ ਹੋ। ਮਹਾਰਾਜ ਜੀ ਕਹਿੰਦੇ ਇਹ ਮਨ ਖਰਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਉਹਨੂੰ ਯਾਦ ਕਰੋ, ਆਖਿਆ ਯਾਦ ਕਰੀਏ ਜੇ ਕੁਝ ਹੋਰ ਨਹੀਂ ਕਹਿੰਦੇ। ਇੱਕ ਪਾਸੇ ਬੰਦਗੀ ਕਰੋ, ਦੂਜੇ ਪਾਸੇ ਅੰਦਰ ਬੈਠੇ ਅਹੰਕਾਰ ਨੂੰ ਮਾਰੋ। ਕਿਵੇਂ ਮਾਰੀਏ? ਕਹਿੰਦੇ ਜਿਵੇਂ ਖਸਤੀ ਸਿਰ ਜੋ ਅੰਕਸ ਕਹਿ, ਆਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕਹਿ ਉਹ ਵੀ ਸੇਵ ਕਰੇ। ਕਹਿਣ ਲੱਗੇ ਆ ਕੰਮ ਕਰੋ, ਜਿਵੇਂ ਖਾਚੀ ਆਪਣੇ ਮਹਾਵਤ ਦੇ ਸਾਹਮਣੇ ਆਪਾ ਦੇਖ ਕੇ ਤੁਰਿਆ ਜਾ ਰਹੇ, ਲੁਖਾਰ ਦੇ ਸਾਹਮਣੇ ਆਹਰਣ ਪਈਏ, ਸੱਟਾਂ ਪੈਂਦੀਆਂ ਨੇ ਉਹ ਖਿਲਦੀ ਨੇ। ਸਾਧ ਸੰਗਤ ਤੱਤਾ ਲੋਹ ਰੱਖਿਆ ਉਹਦੇ ਤੇ ਤਾਂ ਨਹੀਂ ਹਿਲਦਾ। ਕਹਿਣ ਲੱਗੇ ਜਿਵੇਂ ਉਹ ਟਿਕੇ ਨੇ ਨਾ ਆਪਣੇ ਮਾਲਕਾਂ ਕੋਲ, ਤੁਸੀਂ ਗੁਰੂ ਦੇ ਸਾਹਮਣੇ ਟਿਕ ਜਾਓ, ਦੁੱਖ ਆਵੇ ਸੁੱਖ ਆਵੇ ਸਤਿਗੁਰੂ ਦੇ ਦਰ ਤੇ ਡਿੱਗੇ ਰਹਿਣਾ। ਕਹਿੰਦੇ ਪਤਾ ਗੁਰੂ ਕੀ ਦੇਵੇਗਾ? ਸਾਹਿਬ ਕਹਿੰਦੇ ਇਉਂ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੇ। ਕਹਿਣ ਲੱਗੇ ਪੂਰੀ ਸ੍ਰਿਸ਼ਟੀ ਦਾ ਰਾਜ, ਉਸ ਰਾਜੇ ਕੋਲ ਵੀ ਓਨੀ ਤਾਕਤ ਨਹੀਂ ਹੋਵੇਗੀ ਜਿੰਨੀ ਤੁਹਾਡੇ ਕੋਲ ਹੋਵੇਗੀ। ਰਾਜਾ ਇੱਕ ਦੇਸ਼ ਦਾ ਹੀ ਹੁੰਦਾ ਹੈ, ਪੂਰੀ ਦੁਨੀਆਂ ਦਾ ਤੇ ਰਾਜਾ ਤੁਸੀਂ ਵੇਖਿਆ ਨਹੀਂ? ਕਿਸੇ ਵੀ ਅਮੈਰੀਕਾ ਏ ਇੱਥੋਂ ਦਾ ਰਾਜਾ, ਕਨੇਡਾ ਦਾ ਵੱਖਰਾ, ਉਹ ਹੁਕਮ ਚੱਲਦਾ ਇੱਕ ਦੇਸ਼ ਤੇ। ਸਾਧ ਸੰਗਤ ਦੂਸਰੇ ਦੇਸ਼ ਦੇ ਆਪਣੇ ਕਾਨੂੰਨ ਉਹ 'ਚ ਹੁਕਮ ਨਹੀਂ ਚੱਲਣਾ, ਪਰ ਇੱਕ ਰੱਬ ਦਾ ਨਾਮ ਐਸਾ ਹੈ ਜਦੋਂ ਕਿਹਦੇ ਨਾਲ ਜੁੜ ਜਾਂਦਾ ਹੈ ਨਾ, ਇਹਦਾ ਹੁਕਮ ਗਰੀਬ ਅਨੁਵਾਦ ਪਿਤਾ ਜੀ ਕਹਿੰਦੇ ਕਰੋੜਾਂ ਬ੍ਰਹਿਮੰਡਾਂ ਵਿੱਚ ਚੱਲਦਾ ਹੈ। ਜਾਂ ਤਾਂ ਕਿਆ ਦਰਗਹਿ ਚੱਲੈ ਸੋ ਕਿਸ ਕੋ ਨਜ਼ਰ ਲੈ ਆਵੈ ਤੱਲੈ। ਸਤਿਗੁਰੂ ਜੀ ਕਹਿੰਦੇ ਨਾਮ ਵਿੱਚ ਇਹ ਬਰਕਤਾਂ ਨੇ, ਯਾਦ ਰੱਖਣਾ ਜੇਕਰ ਤੁਹਾਡੇ ਅੰਦਰ ਇਹਦੇ ਨਾਲ ਪਿਆਰ ਪੈ ਗਿਆ ਤੇ ਵੇਖਣਾ ਕੀ ਕਰੇਗਾ। ਸਹਿਬ ਕਹਿੰਦੇ ਜਾਂ ਤੈ ਨਿਕਟ ਨਾ ਆਵੈ ਕੋਈ। ਉਹ ਹੀ ਬੰਦਾ ਏ ਜਿਹਦੇ ਕੋਲ ਇੱਕ ਬੰਦਾ ਨਹੀਂ ਬਹਿਣ ਨੂੰ ਤਿਆਰ, ਜੇ ਉਹ ਗੁਰੂ ਦਾ ਬਖਸ਼ਿਆ ਨਾਮ ਦਾ ਪੱਲਾ ਪਕੜ ਲਵੇ। ਕਹਿੰਦੇ ਸਕਲ ਸ੍ਰਿਸ਼ਟ ਉਹ ਆ ਕੇ ਚਰਨ ਮਲ ਧੋਈ, ਸਾਰੀ ਸ੍ਰਿਸ਼ਟੀ ਉਹਦੇ ਚਰਨ ਧੋਏਗੀ। ਮਹਾਰਾਜ ਕਹਿੰਦੇ ਤਾਕਤ ਕਿੰਨੀ ਵੱਧ ਜਾਂਦੀ ਹੈ, ਜਾਂ ਤੂੰ ਮੇਰੇ ਵੱਲ ਕਹਿ ਤਾਂ ਕਿਆ ਮੁਸ਼ੰਦਾ, ਤੁਰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਤੋਟ ਨਾ ਬਈ ਖਾਏ ਖਰਚ ਰਹਿੰਦਾ, ਅੱਗੇ ਕੀ ਭਲਾ ਲੱਖ ਚੁਰਾਸੀ ਮੇਤ ਨੇ ਸਭ ਸੇਵ ਕਰਨ ਦਾ। ਸਾਰੀ ਤੂੰ ਕੰਮ ਕਹਿ, ਮੈਂ ਬੇਨਤੀ ਕਰਦਾ ਸਾਂ ਉਹ ਸਾਧੂ ਫਕੀਰ ਕਹਿਣ, ਪਰ ਕਿਸੇ ਕੋਲ ਪਾਵਰ ਨਹੀਂ ਪਿਸ ਜ਼ੁਲਮ ਨੂੰ ਰੋਕਣ, ਔਰੰਗਜ਼ੇਬ ਦੇ ਸਾਹਮਣੇ ਕੋਈ ਨਹੀਂ ਖੜਿਆ। ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਕੋਈ ਦਰ ਨਹੀਂ ਦਿਸਿਆ। ਗੁਰੂ ਤੇਗ ਬਹਾਦਰ ਪਿਤਾ ਦੇ ਚਰਨਾਂ 'ਚ ਆਏ, ਆ ਕੇ ਆਖਿਆ, ਦਾਤਾ ਲੱਖਾਂ ਲੋਕਾਂ ਦੀ ਜ਼ਿੰਦਗੀ ਤੁਹਾਡੇ ਖੱਚ ਵਿੱਚ, ਜੇ ਤੁਸੀਂ ਬਚਾਓ ਤੇ ਬਚਦੇ ਹਾਂ, ਜੇ ਤੁਸੀਂ ਬੂਹਾ ਬੰਦ ਕੀਤਾ ਤੇ ਮਰਦੇ ਕਾ, ਨਾ ਤਿਲਕ ਰਹੇ ਤਾਂ ਨਾ ਜੰਝੂ, ਨਾ ਮੰਦਰ ਨਾ ਪੁਜਾਰੀ, ਨਾ ਬ੍ਰਾਹਮਣ ਨਾ ਸ਼ੂਦਰ, ਇਹ ਸਾਰਾ ਕੁਝ ਮੁੱਕ ਜਾਏਗਾ। ਜ਼ਿੰਦਗੀ ਦੀ ਖੈਰ ਮੰਗਣ ਆਏ ਆ। ਮਹਾਰਾਜ ਕਹਿੰਦੇ ਜ਼ਿੰਦਗੀ ਮਿਲ ਗਈ, ਜਾਓ ਅੱਜ ਤੋਂ ਬਾਅਦ ਔਰੰਗਜ਼ੇਬ ਜਿਹੜਾ ਏ ਉਹ ਬਿਲਕੁਲ ਵੀ ਆਪਣੀ ਤਲਵਾਰ ਦੇ ਜ਼ੋਰ ਨਾਲ ਕਿਸੇ ਦਾ ਧਰਮ ਨਹੀਂ ਬਦਲ ਸਕੇਗਾ। ਮਹਾਰਾਜ ਜਿਹਨੇ ਕਿਰਪਾ ਕੀਤੀ, ਕਹਿਣ ਲੱਗੇ ਕੁਰਬਾਨੀ ਦੀ ਲੋੜ ਏ ਤੇ ਕਿਸੇ ਪੂਰਨ ਸਾਧੂ ਦੀ, ਪਰ ਕੌਣ ਕੁਰਬਾਨੀ ਕਰਨਾ ਚਾਹੁੰਦਾ ਹੈ? ਮਹਾਰਾਜ ਜੀ ਨੇ ਆਪ ਕੁਰਬਾਨੀ ਕੀਤੀ। ਕਹਿ ਨਾਲ ਤਿੰਨ ਸਿੱਖਾਂ ਨੂੰ ਲੈ ਕੇ ਗਏ, ਕੀ ਭਲਾ ਉਹਦਾ ਕਾਰਨ? ਇਕੱਲੇ ਸਤਿਗੁਰੂ ਕਿਉਂ ਨਹੀਂ ਸ਼ਹੀਦ ਖੋਏ? ਪੰਚਮ ਪਿਤਾ ਜੀ ਇਕੱਲੇ ਸ਼ਹੀਦ ਖੋ ਰਹੇ ਕਰ, ਨਵੇਂ ਗੁਰਦੇਵ ਪਿਤਾ ਮਹਾਰਾਜ ਦੀ ਖੇਡ ਨਾਲ ਤਿੰਨਾਂ ਨੂੰ ਸ਼ਹੀਦ ਪਿਆਰੇ ਉਹਨਾਂ ਦੇ ਸਾਹਮਣੇ ਖੋ ਰਹੇ ਕਰ, ਉਹਨਾਂ ਦੀ ਖੇਡ ਨੂੰ ਉਹ ਜਾਣਨ, ਪਰ ਜੋ ਕੁਝ ਉਹ ਦਿਖਾ ਰਹੇ ਨੇ ਇੱਕ ਮਹਿਲ ਸਿੱਖੀ ਦਾ ਤਿਆਰ ਕਰਦੇ ਨੇ ਨਾ, ਜਿਹਦੇ ਉੱਪਰ ਲਿਖਣਾ ਜਦੋਂ ਪੂਰਾ ਤਿਆਰ ਹੋ ਗਿਆ ਖਾਲਸਾ ਸਜਾ ਦਿੱਤਾ, ਉਹ ਲਿਖਣ ਤੋਂ ਪਹਿਲਾਂ ਇਹ ਸਾਰਾ ਕੁਝ ਪਿਆਰਿਓ ਉਹਦੇ ਅੰਦਰ ਗੁਣ ਭਰੇ ਜਾ ਰਹੇ ਨੇ। ਉਹ ਬਿਲਡਿੰਗ, ਉਹ ਮਹਿਲ ਜਿਹਨੇ ਯੁੱਗਾਂ ਤੱਕ ਅਖਵਾਣਾ ਖਾਲਸਾ, ਉਹਨੂੰ ਹਰ ਪ੍ਰਕਾਰ ਨਾਲ ਉਹਦੀਆਂ ਦੀਵਾਰਾਂ, ਉਹਦੀਆਂ ਛੱਤਾਂ, ਬੂਹੇ ਬਾਰੀਆਂ ਇਹੋ ਜਿਹੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ। ਕਿਉਂ? ਮਹਾਰਾਜ ਕਹਿੰਦੇ ਵੇਖੋ, ਕੇਵਲ ਇਹ ਸੱਚ ਦੀ ਖਾਤਰ ਸਮਰੱਥ ਗੁਰੂ ਨਹੀਂ ਕੁਰਬਾਨ ਹੋ ਕੇ ਜ਼ੁਲਮ ਨੂੰ ਰੋਕ ਸਕਦਾ। ਆ ਵੇਖੋ ਉਹਨਾਂ ਦੇ ਤਿੰਨ ਸਿੱਖ ਆਪਾ ਵਾਰਨਗੇ ਤੇ ਏਡੀ ਵੱਡੀ ਤਾਕਤ ਔਰੰਗਜ਼ੇਬ ਦੇ ਉਹਨੂੰ ਇੱਕਦਮ ਠੱਲ ਪੈ ਜਾਵੇਗੀ। ਸਤਸੰਗਿਓ, ਇਹ ਪਹਿਲੀ ਵਾਰੀ ਹੋਇਆ ਹੈ ਨਾ। ਉੱਧਰ ਤਾਂ ਉਹ ਡਰਦੇ ਹੋਏ ਔਰੰਗਜ਼ੇਬ ਤੋਂ ਉਹ ਧਰਮ ਬਦਲਦੇ ਨੇ ਤੇ ਕੋਈ ਸਾਧ ਸੰਗਤ ਮਾਰੇ ਜਾ ਰਹੇ, ਲੱਖਾਂ ਲੋਕਾਂ ਦੀ ਮੌਤ ਹੋਈ ਤੇ ਕੁਝ ਵੀ ਨਹੀਂ ਔਰੰਗਜ਼ੇਬ ਨੂੰ ਹੋਇਆ। ਜੇ ਤਿੰਨ ਸਿੱਖਾਂ ਨੇ ਜਿੰਦ ਵਾਰੀ, ਉਸ ਤੋਂ ਬਾਅਦ ਉਹ ਕਿਸੇ ਦਾ ਤਿਲਕ ਜੰਝੂ ਨਹੀਂ ਲਾ ਸਕਿਆ। ਸਾਧ ਸੰਗਤ, ਮਹਾਰਾਜ ਜੀ ਨੇ ਕਰਕੇ ਦਿਖਾ ਦਿੱਤਾ, ਉਹਨਾਂ ਦੀ ਵਡਿਆਈ ਉਹ ਜਾਣਨ। ਸਤਿਗੁਰੂ ਜੀ ਨੇ ਕਿਰਪਾ ਕੀਤੀ ਸੀ ਸਾਧ ਸੰਗਤ, ਜਦੋਂ ਨਾ ਇੱਕ ਪਾਸੇ ਤੇ ਜਦੋਂ ਅਖੀਰ 'ਚ ਸ਼ਹਾਦਤ ਹੋਈ ਏ, ਉਹਦੇ ਤੋਂ ਪਹਿਲਾਂ ਮਹਾਰਾਜ ਜੀ ਨੇ ਗੁਰਬਾਣੀ ਇਹੋ ਜਿਹੀ ਰਚੀ। ਇਹ ਨਹੀਂ ਕਿਹਾ ਰੱਬ ਦੇ ਸ਼ਬਦ ਅਗੰਮ ਅਗੋਚਰ ਨਹੀਂ ਵਰਤੇ ਨਾਮੀ ਸਤਿਪੁਰਾਂ ਨੇ, ਕਹਿੰਦੇ ਸ਼ਬਦ ਕਿਹੜੇ ਵਰਤਦੇ ਨੇ? ਕਹਿਣ ਲੱਗੇ, ਪਤਤ ਉਧਾਰਨ ਭੈ ਕਰਨ ਹਰ ਅਨਾਚ ਕੇ ਨਾਚ। ਕਹਿੰਦੇ ਜੀ ਉਹ ਰੱਬ ਕਹਿ ਪਿਆਰਾ ਜਿਹੜਾ ਪਤਤਾਂ ਦਾ ਬੇੜਾ ਪਾਰ ਕਰਦਾ। ਲੋਕੀ ਕਹੀ ਜਾ ਰਹੇ ਸੀ ਨਾ, ਸਾਨੂੰ ਕਰਮਾਂ ਦੀ ਸਜ਼ਾ, ਅਸੀਂ ਤੇ ਪਾਪੀ ਹਾਂ। ਕਹਿਣ ਲੱਗੇ ਰੱਬ ਕਹੀ ਪਾਪਾਂ ਨੂੰ ਧੋਣ ਵਾਲਾ, ਪਤਤਾਂ ਨੂੰ ਪਵਿੱਤਰ ਕਰਨ ਵਾਲਾ। ਡਰੇ ਹੋਏ ਹੋ, ਉਹ ਡਰ ਦੂਰ ਕਰਦਾ। ਜਿਹਦਾ ਕੋਈ ਨਹੀਂ ਬਣਦਾ ਉਹਦਾ ਬਣਦਾ, ਜੇ ਉਹ ਵੱਸਦਾ ਕਿੱਥੇ ਵੇ। ਸਾਹਿਬ ਕਹਿੰਦੇ ਕਹੋ ਨਾਨਕ ਤੇ ਜਾਣੀਏ, ਉਹਨੂੰ ਕਿੱਥੇ ਵੇਖੋ ਸਦਾ ਬਸਤ, ਤੁਮ ਸਾਥ ਤੁਹਾਡੇ ਨਾਲ ਪਿਆ ਵੱਸਦਾ ਜੇ। ਸਾਧ ਸੰਗਤ, ਤੇ ਜਿਹਨਾਂ ਨੇ ਬਚਨ ਮੰਨੇ ਨਾ, ਉਹਨਾਂ ਨੂੰ ਬਹੁਤ ਇੱਕਦਮ ਕਿਰਪਾ ਮਿਲੀ। ਮੈਂ ਦੋ ਕੁ ਘਟਨਾ ਐਵੇਂ ਦੋ ਦੋ ਮਿੰਟ ਦੀਆਂ ਸਾਂਝੀਆਂ ਕਰਕੇ ਤੁਰਾਂ। ਮਹਾਰਾਜ ਜੀ ਨੇ ਨਾ ਉਦੋਂ ਵੀ ਦਾਤਾਂ ਖੁੱਲੀਆਂ ਵਰਤਾਈਆਂ, ਅੱਜ ਵੀ ਵਰਤਾ ਰਹੇ ਨੇ। ਉਦੋਂ ਵੀ ਜਿਹਨਾਂ ਦੇ ਭਾਗ ਬਣੇ ਕਰਮਾਂ ਵਾਲਿਆਂ ਨੇ ਦਾਤਾਂ ਲੈ ਕੇ ਸਤਿਕਾਰ ਕੀਤਾ, ਤੇ ਜਿਹਨਾਂ ਦੇ ਨਹੀਂ ਸੀ ਕਰਮ ਚੰਗੇ, ਪਿਆਰੇ ਨਹੀਂ ਬਣਾਉਣਾ ਚਾਹੁੰਦੇ ਸੀ, ਉਹਨਾਂ ਨੇ ਸਤਿਗੁਰੂ ਦੀ ਦਾਤਾਂ ਨੂੰ ਘਰ ਆਇਆ ਮੋੜਿਆ। ਹੁਣ ਵੀ ਬਿਲਕੁਲ ਇਸੇ ਤਰ੍ਹਾਂ ਹੁੰਦਾ ਜੇ ਇੱਕ ਉਹ ਰੂਹਾਂ ਨੇ ਪਰਿਵਾਰ ਮਿਲਦੇ ਨੇ, ਜਿਹੜੀਆਂ ਪਰਿਵਾਰ 'ਚ ਕੋਈ ਭਾਵੇਂ ਬੀਬਾ ਜਾਂ ਵੀਰ ਕੋਈ ਬੱਚਾ, ਉਹ ਰੋ ਰਿਹਾ ਹੈ ਮੈਂ ਸਿੱਖੀ ਦੇ ਦਾਤੇ ਵਿੱਚ ਆਉਣਾ ਏ, ਅੰਮ੍ਰਿਤ ਦੀ ਦਾਤ ਲੈਣੀ, ਪਰਿਵਾਰ ਲੈ ਨਹੀਂ ਦਿੰਦਾ ਤੇ ਕੋਈ ਉਹ ਨੇ। ਗੁਰੂ ਕੇ ਪਿਆਰਿਓ, ਜਿਹਨਾਂ ਨੂੰ ਬਾਰ ਬਾਰ ਕਿਹਾ ਜਾ ਰਿਹਾ ਹੈ ਉਹ ਅੰਮ੍ਰਿਤ ਲੈ ਨੂੰ ਤਿਆਰ ਨਹੀਂ ਹੈ। ਕੋਈ ਮੰਗਦਾ ਹੈ ਤੇ ਕੋਈ ਰੁਕਦਾ ਹੈ। ਨਾਮੀ ਸਤਿਗੁਰੂ ਜੀ ਭਿੱਖੀ ਗਏ, ਉੱਥੇ ਗਏ ਸਤਿਗੁਰੂ ਪ੍ਰਸੰਨ ਹੋਏ ਭਾਈ ਦੇਸੂ ਜੀ ਤੇ ਉਹਨਾਂ ਨੂੰ ਨਾ ਤੁਰਨ ਲੱਗਿਆ ਸਤਿਗੁਰੂ ਜੀ ਨੇ ਦੋ ਤੀਰ ਦਿੱਤੇ। ਕਹਿਣ ਲੱਗੇ ਭਾਈ ਦੇਸੂ ਜੀ ਨੂੰ ਘਰ ਲੈ ਜਾ। ਗੱਲ ਹੁੰਦੀ ਬਚਨ ਮੰਨਣ ਦੀ, ਸਿੱਖੀ ਕੇਵਲ ਪੂਜਾ ਦੀ ਨਹੀਂ ਪਿਆਰਿਓ, ਭੇਖ ਦੀ ਨਹੀਂ, ਬਚਨ ਮੰਨਣ ਦੀ। ਮਹਾਰਾਜ ਜੀ ਨੇ ਕਿਹਾ ਭਾਈ ਦੇਸੂ ਦੋ ਤੀਰ ਲੈ ਜਾ, ਘਰ 'ਚ ਰੱਖੇ, ਸਤਿਕਾਰ ਕਰੇ, ਤੈਨੂੰ ਕਿਸੇ ਚੀਜ਼ ਦੀ ਅੱਜ ਤੋਂ ਬਾਅਦ ਦੁਨੀਆਂ ਦੀ ਘਾਟ ਨਹੀਂ ਰਹੇਗੀ ਅਤੇ ਰੱਬ ਨਾਲ ਵੀ ਜੁੜਦਾ ਰਹੇਗਾ। ਪਰ ਜਿੰਨਾ ਚਿਰ ਸਤਿਕਾਰ ਕਰੇਗਾ ਤੀਰਾਂ ਦਾ, ਤੀਰਾਂ ਦੇ ਬਖਾਨੇ ਇੱਕ ਬਚਨ ਦੇਣਾ ਸੀ ਨਾ ਦਿੱਤਾ, ਲੈ ਜਾ ਬੜਾ ਚਾਅ ਸਾਰਿਆਂ ਨੂੰ ਦੱਸਿਆ ਉਹਨੇ ਚਾਅ ਨਾਲ। ਪਰ ਕਰਮ ਵਾਲੀ ਦੀ ਪੁਰਾਣੀ ਸੋਚ ਬਣੀ ਕੋਈ ਉਹ ਛੱਡ ਨਾ ਸਕੇ। ਇਹਨੂੰ ਗਹਿਰੇ ਤਲ ਨਾਲ ਵਿਚਾਰਿਆ ਜੇ, ਮੈਂ ਘਟਨਾ ਸੁਣਾ ਲਈ ਨਹੀਂ, ਕੁਝ ਕਹਿਣ ਲਈ ਇਹ ਸਾਹਮਣੇ ਸਤਿਗੁਰੂ ਦੀ ਮਿਹਰ ਪ੍ਰਵਚਨ ਆਏ ਸਾਂਝੀ ਕਰਨ ਲੱਗਾ। ਕਾਂ ਉਹ ਪੁਰਾਣੀ ਸੋਚ ਬਣੀ ਸੀ, ਉਹ ਮੰਨਦੇ ਸਨ ਸਰਵਰੀਆਂ ਨੂੰ, ਕਹਿਣ ਲੱਗੇ ਅਤੇ ਉਲਟਾ ਕੰਮ ਹੋ ਗਿਆ ਉਹਦਾ। ਠੀਕ ਹੈ ਮਹਾਰਾਜ ਜੀ ਨੂੰ ਮੰਨ ਲਿਆ, ਆਏ ਸੇਵਾ ਕੀਤੀ, ਪਰ ਆਪਾਂ ਇਹ ਥੋੜ੍ਹੀ ਕਰਨਾ ਹੈ ਵੀ ਆਪਾਂ ਸਰਵਰੀਏ ਨੂੰ ਛੱਡ ਦੇਈਏ। ਉਹਨਾਂ ਸਰਵਰੀਆਂ ਸਰਵਰੀਆਂ ਨੇ ਕੁਛ ਨਹੀਂ ਕੀਤਾ, ਰੋਜ਼ ਮੌਤ ਹੋ ਰਹੀਆਂ ਨੇ, ਫਿਰ ਵੀ ਮੁੜ ਕੇ ਉਹਦੀ ਟੇਕ। ਕਹਿਣ ਲੱਗਿਆ ਤੀਰ ਘਰ ਨਹੀਂ ਰੱਖਣੇ ਆਪਾਂ। ਉਹ ਕਹਿਣ ਲੱਗਾ ਬੋਲੀਏ, ਲੋਕੀ ਮੰਗਦੇ ਨੇ ਬਚਣ, ਮੈਨੂੰ ਸਤਿਗੁਰੂ ਨੇ ਖੁਦ ਦਿੱਤਾ ਹੈ ਕਿਰਪਾ ਕਰਕੇ, ਲੋਕ ਪ੍ਰਲੋਕ ਦੀਆਂ ਦੌਲਤਾਂ ਨੇ, ਇਹ ਦੋ ਤੀਰ ਨਹੀਂ, ਇਹ ਦੋ ਜਖਾਨਾਂ ਦਾ ਧਨ ਹੀ ਤੇਰੇ ਘਰ ਆ ਗਿਆ, ਤੇਰੀਆਂ ਕੁਲਾਂ ਦੀ ਤਰਨਾ, ਤੂੰ ਕੀ ਕਰਦੀ? ਕਹਿੰਦੇ ਨਹੀਂ। ਐਹੋ ਜਿਹੀ ਦੋ ਚਾਰ ਦਿਨ ਰੌਲਾ ਪਾਇਆ, ਉਸਨੇ ਉਹ ਤੀਰ ਹੌਲੀ ਹੌਲੀ ਕਰਕੇ ਤੋੜੇ, ਤੋੜ ਕੇ ਮਿੱਟੀ 'ਚ ਦੱਬ ਦਿੱਤੇ। ਕਹਿੰਦੇ ਜੇ ਕਿਧਰੇ ਤੀਰ ਘੱਟ ਰਹਿ ਗਏ, ਮੇਰਾ ਪੀਰ ਨਾਰਾਜ਼ ਹੋ ਕੇ ਮੈਨੂੰ ਮੇਰਾ ਨੁਕਸਾਨ ਨਾ ਕਰੇ। ਅੱਜ ਵੀ ਇਹ ਕੁਝ ਅਸੀਂ ਕਰਦੇ ਹਾਂ। ਸਾਨੂੰ ਜਦੋਂ ਕਲਗੀਆਂ ਵਾਲਾ ਬਚਨ ਕਰਦਾ ਅੰਮ੍ਰਿਤ ਛਕ ਲਓ, ਕਲਗੀਆਂ ਵਾਲਾ ਕਹਿੰਦਾ ਗੁਰਬਾਣੀ ਪੜ੍ਹੋ ਅਤੇ ਨਾਮ ਜਪੋ। ਕਹਿੰਦੇ ਵੀ ਠੀਕ ਹੈ, ਕੋਈ ਕਹਿੰਦਾ ਮੈਂ ਕਿਧਰੋਂ ਨਾਮ ਲਿਆ ਹੈ, ਉੱਧਰੋਂ ਨਾ ਕੋਈ ਖਤਰਾ ਹੋ ਜਾਵੇ, ਕਿਸੇ ਨੂੰ ਇਹ ਖਤਰਾ ਹੈ, ਮੇਰੇ ਕਾਰੋਬਾਰਾਂ ਵਿੱਚ ਘਾਟ ਵੀ ਪੈ ਸਕਦੀ ਹੈ ਨਾ, ਕਿਉਂਕਿ ਬਾਹਰ ਦੇ ਮੁਲਕ ਨੇ, ਜਿਵੇਂ ਬਾਹਰ ਦੇ ਮੁਲਕ 'ਚ ਰੱਬ ਹੋਰ ਵੱਸਦਾ, ਇੰਡੀਆ ਦਾ ਹੋਰ ਰੱਬ ਸੀ। ਨਹੀਂ, ਇਹ ਮਨ ਦੇ ਖਿਆਲ ਕਮਜ਼ੋਰੀਆਂ ਹੁੰਦੀਆਂ ਨੇ। ਇੱਕੋ ਭਰੋਸਾ ਕਰਿਆ ਕਰੋ ਸਾਧ ਸੰਗਤ, ਜਿਹੜੀ ਚੀਜ਼ ਸਤਿਗੁਰੂ ਦੇ ਘਰੋਂ ਮਿਲੇਗੀ ਉਹ ਤੁਹਾਡਾ ਨੁਕਸਾਨ ਨਹੀਂ ਕਰੇਗੀ। ਦੂਜੀ ਗੱਲ, ਜਿਹੜੀ ਚੀਜ਼ ਸਤਿਗੁਰੂ ਦੇ ਘਰੋਂ ਮਿਲੇਗੀ ਉਹ ਤੁਹਾਨੂੰ ਘਾਟੇ ਨਹੀਂ ਪੈਣ ਦੇਵੇਗੀ, ਤੁਹਾਡੀਆਂ ਕੁਲਾਂ ਦੇ ਘਾਟੇ ਪੂਰੇ ਕਰੇਗੀ। ਸਤਿਗੁਰੂ ਕਿਸੇ ਨੂੰ ਦੁੱਖ ਚੋਲਾ ਦੇਣਾ ਚਾਹੁੰਦੇ, ਉਹ ਤਾਂ ਆਏ ਚੋਲਾ ਧਾਰਨ ਕਰਕੇ ਦੁੱਖ ਦੂਰ ਕਰਨ, ਉਹਨੂੰ ਤੇ ਕਈ ਦਾ ਗਰੀਬ ਨਵਾਜ, ਉਹਨੂੰ ਤੇ ਆਖੀ ਦਾ ਸੁੱਖ ਦਾਤਾ, ਉਹਦੇ ਲਈ ਸੋਚ ਕਿਵੇਂ ਬਣ ਜਾਂਦੀ ਹੈ? ਭਾਈ ਦੇਸੋ ਜੀ ਨੇ ਤਣੇ ਉਲੀ ਉਲੀ ਪ੍ਰਭਾਵ ਕਬੂਲ ਲਿਆ, ਨਾ ਚਾਹੁੰਦਾ ਆਇਆ ਟੁੱਟ ਗਏ, ਸਤਿਗੁਰਾਂ ਕੋਲ ਖਬਰ ਗਈ, ਮਹਾਰਾਜ ਜੀ ਉਹਨੇ ਨਿਰਾਦਰ ਕੀਤਾ ਏ। ਸਾਹਿਬ ਕਹਿੰਦੇ ਅੱਛਾ, ਅਸੀਂ ਤੇ ਉਹਨੂੰ ਇੱਥੇ ਦੋ ਤੀਰ ਨਹੀਂ ਸਨ ਦਿੱਤੇ, ਦੋ ਤੀਰਾਂ ਦੇ ਬਖਾਨੇ ਇਸ ਦੁਨੀਆਂ ਵਿੱਚ ਉਹਨੂੰ ਦੋ ਰਾਜ ਦਿੱਤੇ ਸਨ, ਉਹਨੇ ਤੋੜ ਕੇ ਗਵਾ ਲਏ, ਉਹਦੀ ਮਰਜ਼ੀ। ਸਤਸੰਗਿਓ, ਬਾਹਰੋਂ ਇਹ ਲੱਗਦੀਆਂ ਨੇ ਚੀਜ਼ਾਂ ਛੋਟੀਆਂ ਜਿਹੀਆਂ, ਕੀ ਵੱਡੀ ਕਿੰਨੀ ਕੁ ਕਿਰਪਾ ਨੇ, ਕੰਘਾ ਕੇਸ ਨੇ, ਬਹੁਤ ਵੱਡੀਆਂ ਗੱਲਾਂ ਨਹੀਂ ਲੱਗਦੀਆਂ, ਕਿਉਂਕਿ ਉਸ ਚੀਜ਼ ਦੀ ਕੀਮਤ ਤਾਂ ਨਹੀਂ ਪਤਾ। ਦ੍ਰਿਸ਼ਟੀ ਦਾ ਇੱਕ ਵਿਦਵਾਨ ਕਹਿੰਦਾ ਏ, ਦ੍ਰਿਸ਼ਟੀ ਖੋਵੇ ਤੇ ਪਿਆਰਿਓ ਉਹ ਪੱਥਰਾਂ ਨੂੰ ਲਾਲ ਬਣਾ ਦਿੰਦੀ ਏ, ਤੇ ਜੇਕਰ ਦ੍ਰਿਸ਼ਟੀ ਨਾ ਵੇਖਣ ਵਾਲੀ ਹੋਵੇ ਤੇ ਲਾਲਾਂ ਨੂੰ ਪੱਥਰ ਸਮਝ ਕੇ ਸੁੱਟ ਦਿੰਦੀ ਏ। ਇਹ ਵੇਖਣ ਵਾਲੀ ਅੱਖ ਏ ਪਿਆਰਿਓ, ਜਦੋਂ ਉਹਨੂੰ ਮਿਲਿਆ ਕੋਈ ਦਾਤ ਉਹ ਗਵਾ ਬੈਠਾ। ਅੱਜ ਜਦੋਂ ਵਿਸਾਖੀ ਆ ਰਹੀ, ਖਾਲਸੇ ਦੀ ਸਾਜਨਾ ਦਿਵਸ, ਜਦੋਂ ਸਤਿਗੁਰੂ ਦੀ ਆਵਾਜ਼ ਸੁਣਦੇ ਹੋ ਨਾ ਅੰਮ੍ਰਿਤ ਛਕੋ, ਉਹਨੂੰ ਪੂਰਾ ਗੰਭੀਰਤਾ ਨਾਲ ਲਿਆ ਕਰੋ, ਸੀਰੀਅਸ ਹੋ ਕੇ ਵੇਖੋ ਕਿਉਂ ਇਹ ਵਾਰ ਵਾਰ ਕਹਿੰਦੇ ਨੇ, ਕੀ ਕਾਰਨ, ਕੀ ਚਾਹੁੰਦੇ ਨੇ ਇਹ। ਉਹ ਚਾਹੁੰਦੇ ਨੇ ਸਾਡਾ ਅੰਦਰ ਅਤੇ ਬਾਹਰ ਦਾ ਦੁੱਖ ਘਟੇ ਅਤੇ ਅਸੀਂ ਉਹ ਚੀਜ਼ ਸ਼ਾਮਿਲ ਹੋਈਏ ਜਿੱਥੇ ਕੇਵਲ ਅਤੇ ਕੇਵਲ ਉਹਦੇ ਆਨੰਦ ਅਤੇ ਸ਼ੁਕਰਾਂ ਵਿੱਚ ਹੋਵਾਂਗੇ। ਖੈਰ, ਇਹ ਕਾਰਨ ਸਤਿਗੁਰੂ ਅੱਗੇ ਕੁਝ ਸਮਾਂ ਗਏ, ਖਿਆਲਾ ਪਿੰਡ ਸੀ ਗੁੱਜੜ ਰਾਮ, ਉਹ ਸੀ ਗੁਰੂ ਗੁਰੂ ਜਪਣ ਵਾਲਾ, ਸਤਿਗੁਰੂ ਬਾਹਰ ਬੈਠੇ ਨੇ, ਆ ਗਿਆ, ਬਹੁਤ ਖੁਸ਼। ਕਹਿਣ ਲੱਗਾ ਮਹਾਰਾਜ ਤੁਸੀਂ ਆ ਕੇ ਮੈਨੂੰ ਸੇਵਾ ਬਖਸ਼ੋ। ਮੈਂ ਕੀ ਛਕਾਵਾਂ? ਸਾਹਿਬ ਕਹਿੰਦੇ ਜੋ ਤੇਰੀ ਮਰਜ਼ੀ। ਦੁੱਧ ਲਿਆਇਆ ਵੱਡਾ ਸਾਰਾ ਪਿਆਲਾ, ਅੱਜ ਤੇ ਉਹਦੇ ਚ ਮੰਨ ਲਓ 10-15 ਸਿਰ ਦੁੱਧ ਪੀਂਦਾ, ਗਰਮ ਕਰਕੇ ਲਿਆਇਆ ਸਤਿਗੁਰੂ ਜੀ ਨੂੰ ਛਕਾਇਆ। ਸਾਹਿਬਾਂ ਨੇ ਕੋਈ ਛਕ ਕੇ ਕਹਿਣ ਲੱਗੇ ਹੁਣ ਤੂੰ ਛਕ ਲੈ। ਮਹਾਰਾਜ ਜੀ ਦਾ ਬਚਨ ਮੰਨ ਕੇ ਛਕਦਿਆਂ ਸਾਰ ਕਪਾਟ ਖੁੱਲ ਗਏ। ਸਾਹਿਬ ਕਹਿਣ ਲੱਗੇ ਗੁਰੂ ਰਾਮਾ ਨੂੰ ਘਰ ਲੈ ਜਾ, ਇਹਦਾ ਸਤਿਕਾਰ ਕਰੀ। ਜਿੰਨਾ ਚਿਰ ਇਹ ਬਾਟਾ ਪਿਆਲਾ ਘਰ ਰੱਖੇਗਾ ਨਾ, ਜੋ ਤੇਰੇ ਅੰਦਰ ਮੰਗ ਆਵੇ ਇਹਦੇ ਕੋਲ ਖਲੋ ਕੇ ਅਰਦਾਸ ਕਰੀ, ਗੁਰੂ ਨਾਨਕ ਸਾਹਿਬ ਉਹ ਕੁਝ ਦੇਣਗੇ। ਉਹ ਕਹਿੰਦਾ ਸੱਤ ਬਚਨ, ਉਹ ਲੈ ਗਿਆ ਘਰ। ਸਤਸੰਗਿਓ, ਉਹਨੇ ਉਹ ਦਾਤਾਂ ਮਾਣੀਆਂ। ਉਹ ਪੁੱਛਿਆ ਕਿਸੇ ਨੇ, ਤੇਰੇ ਘਰੋਂ ਹੀ ਪਿਆਲਾ ਗਿਆ ਏ, ਹੁਣ ਗੁਰਦੁਆਰੇ ਉਹ ਕੇ ਆ ਗਿਆ ਮਹਾਰਾਜ ਕੋਲੋਂ, ਤੇ ਪਿਆਲੇ 'ਚ ਕਿੱਥੋਂ ਸ਼ਕਤੀਆਂ ਆ ਗਈਆਂ? ਕਹਿਣ ਲੱਗੇ ਪਹਿਲਾਂ ਇਕੱਲਾ ਪਿਆਲਾ ਸੀ, ਜਿਸ ਪਿਆਲੇ ਨੂੰ ਜਿਸ ਬਾਟੇ ਨੂੰ ਮੇਰੇ ਸਮਰੱਥ ਗੁਰੂ ਦੇ ਹੱਥ ਛੋਹ ਜਾਣ, ਉਹ ਬਾਟਾ ਬਾਟਾ ਨਹੀਂ ਰਹਿੰਦਾ, ਉਹਦੇ ਵਿੱਚ ਰੱਬੀ ਤਮਾਮ ਸ਼ਕਤੀਆਂ ਆ ਜਾਂਦੀਆਂ ਨੇ। ਪਿਆਰਿਓ, ਪਤਾਸਿਆਂ ਦਾ ਪਾਣੀ ਘਰ ਵੀ ਪੀ ਸਕਦੇ ਹੋ, ਪਰ ਜਿਹੜਾ ਬਾਟੇ ਵਿੱਚ ਪਾ ਕੇ ਪਤਾਸੇ ਪੰਜ ਪਿਆਰੇ ਪਿਆਰਿਓ ਖੰਡੇ ਰਾਹੀਂ ਉਹ ਚੀਜ਼ ਨੂੰ ਛੋਹ ਦਿੰਦੇ ਨੇ ਨਾ, ਉਹਦੀ ਕਾਇਆ ਪਲਟੀ ਜਾਂਦੀ ਹੈ, ਉਹਦੇ ਅਰਥ ਬਦਲ ਜਾਂਦੇ, ਘਰ ਉਹਦੀ ਤਸੀਰ ਬਦਲ ਜਾਂਦੀ ਹੈ। ਗੁਜਰ ਰਾਮ ਤੇ ਇੰਨੇ ਖੁਸ਼ ਹੋਏ, ਕਹਿਣ ਲੱਗੇ ਗੁਜਰ ਰਾਮਾ ਕੁਝ ਮੰਗ। ਮਹਾਰਾਜ, ਮੰਗੀ ਕੋਈ ਨਹੀਂ ਰਹਿ ਗਈ, ਬਸ ਤੁਸੀਂ ਮਿਲ ਗਏ। ਮੇਰੇ ਪਿੰਡ ਦਾ ਚੌਧਰੀ ਮੱਕੂ ਆਇਆ ਹੈ, ਇਹਦੇ ਘਰ ਔਲਾਦ ਕੋਈ ਨਹੀਂ, ਇਹਦੇ 'ਤੇ ਕਿਰਪਾ ਕਰੋ। ਸਾਹਿਬ ਕਹਿਣ ਲੱਗੇ ਤੂੰ ਬਚਨ ਮੰਨਿਆ, ਜਿਹੜਾ ਬਚਨ ਮੰਨ ਲੈ ਓਨੀ ਨਹੀਂ ਦਾਤ ਦਿੰਦੇ ਜਿੰਨੀ ਉਹਦੀ ਲੋੜ ਹੋਵੇ, ਭੰਡਾਰੇ ਭਰ ਦਿੰਦੇ। ਕਹਿਣ ਕਹਿੰਦੇ ਅੱਛਾ ਇੰਜ ਕਰੋ, ਇਹ ਚੌਧਰੀ ਮੱਕੂ ਤੇਰੀ ਬਦੌਲਤ ਆਇਆ ਏ, ਇਹਦਾ ਅੰਦਰ ਨਿਵਿਆ ਏ, ਇਹਨੂੰ ਇੱਕ ਪੁੱਤਰ ਨਹੀਂ ਚਾਰ ਪੁੱਤਰ ਮਿਲਣਗੇ ਤੇ ਚਾਰ ਪਿੰਡਾਂ ਦੇ ਮਾਲਕ ਹੋਣਗੇ। ਸਤਿਗੁਰੂ ਕਹਿੰਦੇ ਕੁਝ ਹੋਰ ਮੰਗ ਆਪਣੇ ਲਈ। ਮਹਾਰਾਜ, ਮੇਰੀ ਮੰਗ ਹੁਣ ਕੋਈ ਨਹੀਂ, ਜੇ ਤੁਸੀਂ ਮਿਲ ਗਏ, ਪਿੰਡ ਦਾ ਪਾਣੀ ਖਾਰਾ ਮਿੱਠਾ ਕਰ ਦਿਓ। ਸਾਹਿਬਾਂ ਨੇ ਤੀਰ ਛੱਡਿਆ, ਕਹਿੰਦੇ ਜਿੱਥੇ ਪੁੱਟੋਗੇ ਖੋ ਮਿੱਠਾ ਨਿਕਲਿਆ। ਸਾਹਿਬ ਕਹਿੰਦੇ ਨੀ, ਤੂੰ ਆਪਣੇ ਲਈ ਵੀ ਕੁਝ ਮੰਗ। ਮੇਰਾ ਤੇ ਸਤਿਗੁਰੂ ਉਹ ਏ ਜਿਹੜਾ ਸਾਧ ਸੰਗਤ ਆਵਾਜ਼ ਮਾਰ ਮਾਰ ਕੇ ਦਾਤਾਂ ਦਿੰਦਾ ਏ, ਐਵੇਂ ਨਹੀਂ ਉਹ ਸਿੱਖਾਂ ਨੂੰ ਆਖਦਾ ਵੀ ਤੁਸੀਂ ਸਿੱਖ ਬਣ ਜਾਓ ਸਭੋ ਕੁਝ ਮਿਲੇਗਾ। ਜੇ ਅੱਜ ਕੌਮ ਵਿੱਚ ਪੰਚ ਵਿੱਚ ਦੁਖਾਂ ਤੇ ਤੇ ਸਾਡੀ ਆਪਣੀ ਗਲਤੀ ਹੈ, ਮਹਾਰਾਜ ਵੱਲੋਂ ਨਹੀਂ ਕੋਈ ਕਮੀ। ਸਾਧ ਸੰਗਤ ਉਦੋਂ ਸਤਿਗੁਰੂ ਜੀ ਕਹਿਣ ਲੱਗੇ ਕੁਛ ਮੰਗ, ਤੇ ਕਹਿੰਦਾ ਸੀ ਮਹਾਰਾਜ ਇੰਨੀ ਵਾਰ ਬਚਨ ਹੋਇਆ ਸੋਚੇ ਕੀ ਮੰਗਾ, ਕੁਝ ਨਹੀਂ ਲੱਭਾ ਤੇ ਇੰਨਾ ਹੀ ਕਹਿ ਦਿੱਤਾ। ਮਹਾਰਾਜ, ਕਈ ਪੀੜ੍ਹੀਆਂ ਤੋਂ ਇੱਕ ਇੱਕ ਪੁੱਤਰ ਚੱਲਿਆ ਆਉਂਦਾ, ਮੇਰੀ ਪੀੜ੍ਹੀ ਵਧੇ ਦੇਹਲੀ ਵਧੇ, ਬਜ਼ੁਰਗਾਂ ਦੇ ਸ਼ਬਦ ਹੁੰਦੇ ਸੀ। ਮਹਾਰਾਜ ਕਹਿੰਦੇ ਹੁਣ ਤੀਜੀ ਪੀੜ੍ਹੀ ਤੋਂ ਤੇਰਾ ਵਾਧਾ ਬਹੁਤ ਹੋਏਗਾ। ਸਾਧ ਸੰਗਤ, ਇੱਕ ਉਹ ਹੈ ਜਿਹੜਾ ਦਾਤ ਨੂੰ ਆਉਂਦੀ ਨੂੰ ਘਰ ਤੋੜ ਕੇ ਰੱਖ ਦਿੰਦਾ ਏ, ਦੂਜਾ ਉਹ ਏ ਜੋ ਸੰਭਾਲ ਦਿੰਦਾ ਏ। ਰੱਬ ਰੋਜ਼ ਕਿਰਪਾ ਕਰਦਾ ਜੀ ਸਾਰਿਆਂ 'ਤੇ। ਸਾਧ ਸੰਗਤ, ਸਤਿਗੁਰੂ ਜੀ ਉਹ ਕਿਰਪਾ ਕਰ ਕਰਕੇ ਦਿਖਾ ਰਹੇ ਸਨ ਵੀ ਆਹ ਕੁਝ ਇਸ ਘਰ ਅੰਦਰ ਅੰਦਰੋਂ ਵੀ ਭਰ ਦਿਆਂਗੇ। ਲੋਕ ਕਹਿਣਗੇ ਤੇ ਕੱਖ ਇਹ ਬਿਲਕੁਲ ਗਰੀਬੜਾ ਜਿਹਾ, ਜਿਹਦੇ ਘਰ ਗੁਰੂ ਦਾ ਬਾਟਾ, ਜਿਹਦੇ ਘਰ ਗੁਰੂ ਦੇ ਤੀਰ, ਜਿਹਦੇ ਘਰ ਗੁਰੂ ਦੇ ਚਰਨਾਂ ਦੀਆਂ ਖੜਾਵਾਂ, ਤੇ ਬਾਅਦ ਵਿੱਚ ਇਹ ਕੰਮ ਕਾ ਕੇ ਕਹਿੰਦੇ ਜਿਹਦੇ ਘਰ ਪੰਜ ਕਕਾਰ ਹੋਣਗੇ ਉਹਦੇ ਘਰ ਇਹ ਸਾਰੀਆਂ ਬਰਕਤਾਂ ਭੇਜਾਂਗੇ, ਉਹ ਸਾਡੇ ਇਸ ਰਾਹ ਨਾਲ ਜੁੜ ਕੇ ਤੁਰੇ ਆ ਰਹੇ, ਇਹਦੇ ਵਿੱਚ ਅਸੀਂ ਆਪ ਵਰਤਾਂਗੇ। ਉਹ ਕਿਵੇਂ ਵਰਤੇ ਕਰਨ, ਉਸ ਤੋਂ ਬਾਅਦ ਦਸਮ ਪਿਤਾ ਜੀ ਦੇ ਪਿਆਰਿਓ ਦੀਦਾਰ ਕਰੀਏ। ਕਹਿਣ ਨੂੰ ਬਹੁਤ ਕੁਝ ਕਰਦਾ ਏ, ਪਰ ਇਹਨਾਂ ਦਿਨਾਂ ਵਿੱਚ ਪੰਛੀ ਝਾਤ ਮਾਰਾਂਗੇ, ਵੇਖਾਂਗੇ ਖੁੱਲਾ ਮਖੱਲਾ ਕਿਉਂ ਕਢਾਏ, ਕਲਗੀਆਂ ਵਾਲੇ ਨੇ ਕਿਹੋ ਜਿਹੇ ਸਿੱਖ ਤਿਆਰ ਕਰ ਦਿੱਤੇ, ਤੇ 100 ਸਾਲ ਉਹ ਖਾਲਸੇ ਨੇ ਸਬਕ ਸੁਣਾਇਆ, ਆਉਣ ਵਾਲੇ ਦਿਨਾਂ 'ਚ ਦਰਸ਼ਨ ਕਰਾਂਗੇ। ਆਓ 1-2 ਮਿੰਟ ਮਿਲ ਕੇ ਆਖੋ ਸਾਰੇ, ਫਿਰ ਸਮਾਪਤੀ ਕਰੀਏ। ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ,
ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ।
ਵਾਹਿਗੁਰੂ ਵਾਹਿਗੁਰੂ ਮਹਾਰਾਜ ਮਿਹਰ ਕਰਨ ਅਸੀਂ ਆਪਣੇ ਗੁਰੂ ਦੀ ਵਾਹ ਵਾਹ ਕਰਦੇ ਰਹੀਏ ਅਤੇ ਆਪਣੇ ਇਤਿਹਾਸ ਅਤੇ ਗੁਰੂ ਦੀਆਂ ਮਿਹਰਾਂ ਤੋਂ ਜਾਣੂ ਹੋ ਕੇ ਮਹਾਰਾਜ ਜੀ ਦੇ ਘਰ ਨੂੰ ਪਿਆਰ ਕਰਕੇ ਸੁਖੀ ਹੋਈਏ। ਇਹਨੇ ਬਚਨ ਪ੍ਰਵਾਨ ਕਰਨੇ ਪੁਰ ਚੁੱਕ ਦੀ ਖਿਮਾ ਕਰਦੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।